ਸਾਖੀ ਅੱਠਵੀਂ ਹਰਿ ਮੰਦਰ ਰਾਜਾ ਮੰਡੀ ਤੇ ਕਰਮ ਰੇਖਾ ਰਾਜੇ ਦੀ ਤੀਬਰ ਹੋ ਰਹੀ ਸ਼ਰਧਾ ਵੇਖ ਕੇ ਭਾਈ ਕਲਿਆਣਾ ਰਾਜੇ ਨੂੰ ਨਾਲ ਲੈ ਕੇ ਟੁਰਿਆ। ਰਾਜਸੀ ਸਮਾਨ ਨਾਲ ਕੁਛ ਪਿਆਦੇ, ਕੁਛ ਅਹਿਲਕਾਰ ਘੋੜੇ ਤੰਬੂ ਸਮਾਨ ਲੈ ਕੇ ਮੰਡੀ ਤੋਂ ਟੁਰੇ ਤੇ ਸਨੇ ਸਨੇ ਸ੍ਰੀ ਰਾਮਦਾਸਪੁਰ ਆ ਗਏ। ਸੋਹਣੇ ਥਾਂ ਡੇਰਾ ਕਰਵਾਇਆ ਗਿਆ, ਫਿਰ ਗੁਰੂ ਜੀ ਦੇ ਦਰਸ਼ਨ ਮੇਲੇ ਹੋਏ। ਲਿਖਿਆ ਹੈ ਕਿ ਸ੍ਰੀ ਗੁਰੂ ਜੀ ਇਕ ਦਿਨ ਆਦਿ ਗੁਰੂ ਸਾਹਿਬ ਦੇ ਦੱਖਣੀ ਓਅੰਕਾਰ ਦਾ ਪਾਠ ਕਰ ਰਹੇ ਸਨ ਤੇ ਇਹ ਤੁਕਾਂ ਵਾਚ ਰਹੇ ਸਨ ਜੋ ਰਾਜੇ ਦੇ ਕੰਨੀ ਪਈਆਂ। ਲੇਖ ਨ ਮਿਟਈ ਹੈ ਸਖੀ, ਜੋ ਲਿਖਿਆ ਕਰਤਾਰ, ਆਪੇ ਕਾਰਨ ਜਿਨ ਕੀਆ, ਕਰ ਕਿਰਪਾ ਭਗਤਾਰ। ਕਰਤੇ ਹੱਥ ਵਡਿਆਈਆਂ, ਬੂਝੋ ਗੁਰ ਵਿਚਾਰ, ਲਿਖਿਆ ਫੇਰ ਨ ਸਕੀਐ, ਜੋ ਪਾਵੀ ਤਿਉ ਸਾਰ। ਨਦਰ ਤੇਰੀ ਸੁਖ ਪਾਇਆ, ਨਾਨਕ ਸ਼ਬਦ ਵਿਚਾਰ। ਰਾਜਾ ਚਰਨਾਂ ਤੇ ਮੱਥਾ ਟੇਕ ਕੇ ਬੈਠ ਗਿਆ, ਪਾਠ ਕੰਨੀ ਪੈ ਗਿਆ ਸੀ, ਮਨ ਸੋਚਾਂ ਵਿਚ ਲੈ ਗਿਆ ਸੀ ਕਿ ਜੇ ਲਿਖਿਆ ਫੇਰ ਨਹੀਂ ਸਕੀਦਾ ਤਾਂ ਗੁਰੂ ਕੀ ਸ਼ਰਨ ਲੈਣ ਦਾ ਕੀ ਲਾਭ। ਸੋਚੇ ਕਿ ਪੁੱਛਾਂ, ਫੇਰ ਸੋਚੇ ਕਿ ਪੁੱਛਣਾ ਅਦਬ ਵਿਚ ਕਸਰ ਹੋ ਸੀ, ਪਰ ਜੀ ਨੂੰ ਖੁਦਕੁਤੀ ਐਸੀ ਲੱਗੀ ਤੇ ਨਾ ਰਿਹਾ ਗਿਆ। ਦੱਬੇ ਦੰਦੀ ਸਹਿਜ ਨਾਲ ਪੁੱਛਣ ਲੱਗਾ, ਗੁਰੂ ਜੀਓ, ਜੇ ਲਿਖੇ ਪਾਗ ਅਵਸ਼ ਮੇਵ ਭੋਗਣੇ ਹਨ, ਤਦ ਸ੍ਰੀ ਜੀ ਦੇ ਸਿੱਖ ਬਣਨੇ ਦਾ ਜਿਸ ਚਾਹਨਾ ਵਿਚ ਮੈਂ ਆਇਆ ਸਾਂ, ਕਿਵੇਂ ਲਾਭ ਹੋ ਸੀ ਜੀਓ ਜੀ। ਸ੍ਰੀ ਗੁਰੂ ਜੀ ਪਾਠ ਦੇ ਸਵਾਦ ਵਿਚ ਸਨ, ਲੰਮੀ ਗੱਲ ਨਹੀਂ ਸਨ ਕਰਨੀ ਚਾਹੁੰਦੇ, ਪਰ ਇਤਨਾ ਕੁ ਕਹਿ ਦਿੱਤੋ ਨੇ, ਲਿਖਿਆ ਵੀ ਨਹੀਂ ਮਿਟਦਾ ਪਰ ਭਲਾਈ ਵੀ ਹੋ ਜਾਂਦੀ ਹੈ। ਹਾਂ, ਭੋਗੀ ਦਾ ਵੀ ਹੈ ਪਰ ਸੰਕਟ ਨਿਵਰਤ ਵੀ ਹੋ ਜਾਈਦਾ ਹੈ। ਗੁਰੂ ਕਰੁਣਾ ਨਾਲ ਖੇਮ ਕੁਸ਼ਲ ਪ੍ਰਾਪਤ ਹੁੰਦੀ ਹੈ। ਰਾਜੇ ਦੀ ਸਮਝ ਨਾ ਆਈ, ਆਖਣ ਲੱਗਾ, ਦੋਏ ਕੀਕੂ ਜੀਓ। ਗੁਰੂ ਜੀ, ਰਾਜਨ, ਦੋ ਚਾਰ ਦਿਨ ਰਹੋਗੇ ਤਾਂ ਫੇਰ ਪਤਾ ਲੱਗ ਜਾਏਗਾ, ਪਰ ਸਮਝ ਤਾਂ ਤਦੋਂ ਹੀ ਪਊ ਜਦੋਂ ਆ ਵਰਤੇਗੀ। ਆ ਵਰਤੇਗੀ ਤਦੋਂ ਜਦੋਂ ਗੁਰੂ ਨਾਨਕ ਦੇਵ ਦੇ ਹੋ ਜਾਓਗੇ। ਇਹ ਸੁਣ ਕੇ ਰਾਜੇ ਨੂੰ ਕਹੇ ਵਾਕਾਂ ਤੇ ਅਮੰਨਾ ਆ ਗਿਆ। ਇਹ ਖਿਆਲ ਰਿਹਾ ਕਿ ਮੇਰੀ ਸਮਝ ਸਫਾ ਨਹੀਂ, ਗੁਰੂ ਜੀ ਠੀਕ ਕਹਿ ਰਹੇ ਹਨ। ਇਉਂ ਵਿਚਾਰ ਕੇ ਚਰਨੀ ਪੈ ਗਿਆ, ਨਾਮ ਦਾਨ ਲੀਤਾ ਤੇ ਗੁਰਸਿੱਖੀ ਧਾਰਨ ਕਰ ਲਈ, ਫਿਰ ਆਗਿਆ ਲੈ ਕੇ ਡੇਰੇ ਚਲਾ ਗਿਆ। ਸੰਝਾਂ ਵੇਲੇ ਦੀਵਾਨ ਦੀ ਹਾਜ਼ਰੀ ਭਰੀ, ਰਹਿ ਰਾਸ ਦਾ ਪਾਠ ਸੁਣਿਆ, ਸੁਖ ਹੋਇਆ, ਪਰ ਉਹ ਸ਼ੰਕਾ ਚੁਭਦੀ ਰਹੀ ਕਿ ਕਰਮ ਤੇ ਮੇਰ ਦੋਏ ਇਕੱਠੇ ਕਿਵੇਂ ਹੋ ਸਕਦੇ ਹਨ। ਰਾਤ ਲੰਗਰ ਤੋਂ ਪ੍ਰਸ਼ਾਦ ਮੰਗਾ ਕੇ ਸ਼ਰਧਾ ਨਾਲ ਛਕਿਆ ਤੇ ਸੌ ਗਿਆ। ਅੱਧੀ ਰਾਤ ਬੀਤੀ ਤਾਂ ਰਾਜਾ ਸੁਪਨਾ ਦੇਖਦਾ ਹੈ ਕਿ ਮੈਂ ਬਹੁਤ ਚਿਰ ਰਾਜ ਭੋਗ ਕੇ ਵੱਟ ਪਰਵਾਰੀ ਹੋ ਕੇ ਮਰ ਗਿਆ ਹਾਂ। ਫੇਰ ਦੇਖਦਾ ਹੈ ਕਿ ਇਕ ਮੈਦਾਨ ਦੇਸ਼ ਵਿਚ ਚੰਡਾਲਾਂ ਚੂੜਿਆਂ ਦੇ ਘਰ ਜੰਮਿਆ ਹਾਂ, ਉਥੇ ਪੜ ਕੇ ਵੱਡਾ ਹੋਇਆ ਹਾਂ, ਵਿਆਹ ਹੋ ਗਿਆ ਹੈ, ਬੱਚੇ ਹੋ ਪਏ ਹਨ, ਪਰ ਅਚਾਨਕ ਉਥੇ ਵੀ ਮਰ ਜਾਂਦਾ ਹੈ, ਫਿਰ ਜਾਗ ਖੁੱਲ ਜਾਂਦੀ ਹੈ, ਹਰਿਆਨ ਹੋ ਕੇ ਬਹਿ ਜਾਂਦਾ ਹੈ। ਇਹ ਕੀ ਹੋਇਆ? ਕੀ ਮੈਂ ਮਰ ਕੇ ਇਹ ਕੁਛ ਹੋ ਸਾਂ? ਹਾਏ ਕਰਮੋ, ਇਉਂ ਨੀਚਤਾ ਵਿਚ ਲੈ ਜਾਓਗੇ। ਹਾਏ, ਮੈਂ ਕਿਉਂ ਕਰਦਾ ਰਿਹਾ ਮਾੜੇ? ਹਾਏ, ਹੇ ਗੁਰੂ ਜੀ, ਹੁਣ ਤੁਸੀਂ ਹੀ ਦੱਸੋ ਕੀ ਵਰਤੀ ਇਹ ਅੱਜ। ਇਸ ਤਰ੍ਹਾਂ ਸਿਰ ਧੁਣਦਾ ਫਿਰ ਸੌਂ ਗਿਆ। ਰਾਜੇ ਨੇ ਅਗਲੇ ਦਿਨ ਸ਼ਿਕਾਰ ਲਈ ਜਾਣ ਦੀ ਗੱਲ ਆਖੀ ਹੋਈ ਸੀ। ਸੋ ਰਾਜਾ ਸੰਘ ਸਿਪਾਹੀ ਅਹਿਲਕਾਰ ਲੈ ਕੇ ਸ਼ਿਕਾਰ ਖੇਲਣ ਚੜਿਆ, ਗੁਰੂ ਜੀ ਵੀ ਨਾਲ ਚੜੇ। ਭਾਵੇਂ ਰਾਜਾ ਹੱਸਦਾ ਖੇਲਦਾ ਸ਼ਿਕਾਰਾਂ ਮਗਰ ਘੋੜਾ ਦੜਾਉਂਦਾ ਜਾਂਦਾ ਸੀ, ਪਰ ਖੋਟਾ ਸੁਪਨਾ ਵਿਚ ਵਿਚ ਯਾਦ ਆ ਜਾਂਦਾ ਸੀ। ਮਨ ਨੂੰ ਆਖਦਾ ਸੀ, ਸੁਪਨੇ ਸੁਪਨੇ ਹੁੰਦੇ ਹਨ, ਇਨ੍ਹਾਂ ਦੇ ਮਗਰ ਕੀ ਲੱਗਣਾ ਹੋਇਆ, ਪਰ ਚੇਤਾ ਹੀ ਆ ਹੀ ਜਾਂਦਾ ਸੀ। ਸਣੇ ਸਣੇ ਦੂਰ ਨਿਕਲ ਗਏ। ਰਾਜਾ ਇਕ ਹਰਨ ਦੇ ਮਗਰ ਲੱਗਾ, ਸਾਰੇ ਸਾਥ ਤੋਂ ਦੂਰ ਚਲਾ ਗਿਆ ਤਾਂ ਥੱਕ ਕੇ ਇਕ ਰੁੱਖ ਹੇਠ ਬੈਠ ਗਿਆ। ਇਸ ਦੇ ਨੇੜੇ ਹੀ ਪਿੰਡ ਸੀ ਤੇ ਬਾਹਰ ਚੰਡਾਲਾਂ ਚੂੜਿਆਂ ਦੇ ਘਰ ਇਸੇ ਰੁੱਖ ਨੂੰ ਸਨ। ਇਕ 10 ਕੁ ਵਰਸ ਦਾ ਇਨ੍ਹਾਂ ਦਾ ਮੁੰਡਾ ਰਾਜੇ ਨੂੰ ਤੱਕਦਾ ਰਿਹਾ, ਫਿਰ ਭੱਜ ਕੇ ਮਾਂ ਪਾਸ ਗਿਆ ਕਿ ਦੇਖ ਅੰਮਾ, ਬਾਪੂ ਤਾਂ ਜਿਉਂਦਾ ਹੈ, ਸੋਹਣੇ ਕੱਪੜੇ ਪਾ ਕੇ ਬੈਠਾ ਹੋਇਆ ਹੈ, ਘੋੜਾ ਵੀ ਪਾਸ ਸੂ। ਮਾਂ ਨੇ ਆ ਕੇ ਡਿੱਠਾ ਤਾਂ ਉਸ ਦਾ ਪਤੀ ਹੈ। ਉਸ ਉੱਚੀ ਉੱਚੀ ਰੌਲਾ ਪਾਇਆ, ਘਰ ਚੱਲ ਵੇ ਕਿੱਥੋਂ ਮਲੂਕ ਬਣ ਆਇਆ ਹੈ। ਗੱਲ ਕੀ, ਸਾਰੇ ਟੱਬਰ ਵਿੱਚ ਰੌਲਾ ਪੈ ਗਿਆ, ਸਾਰੇ ਦੁਆਲੇ ਆ ਜੁੜੇ, ਸਾਰੇ ਕਹਿਣ ਘਰ ਚੱਲ ਤੂੰ। ਰਾਜਾ ਵੀ ਦੇਖੇ ਕਿ ਉਹ ਟੱਬਰ ਹੈ ਜੋ ਸੁਪਨੇ ਵਿੱਚ ਡਿੱਠਾ ਸੀ ਕਿ ਮੇਰੇ ਘਰ ਜੰਮਿਆ ਪਲਿਆ ਹੈ। ਗੱਲ ਕੀ, ਘੇਰੇ ਪਾਉਣ ਵਾਲੇ ਉਤਾਵਲੇ ਹਨ ਘਰ ਲਿਜਾਣ ਨੂੰ। ਰਾਜਾ ਪਰੇਸ਼ਾਨ ਹੈ, ਰਾਤ ਦੇ ਸੁਪਨੇ ਤੇ ਹੁਣ ਦੀ ਪ੍ਰਤੱਖ ਹਾਲਤ ਨੂੰ ਵੇਖ ਕੇ ਬਥੇਰਾ ਆਖਦਾ ਹੈ, ਸਮਝਾਉਂਦਾ ਹੈ, ਡਰਾਉਂਦਾ ਹੈ, ਪਰ ਟੱਬਰ ਤੇ ਕੋਈ ਅਸਰ ਨਹੀਂ ਹੁੰਦਾ। ਇਹਨੇ ਨੂੰ ਸ੍ਰੀ ਗੁਰੂ ਜੀ ਤੇ ਸਾਰਾ ਡੇਰਾ ਪੁੱਜ ਪਿਆ। ਚੰਡਾਲ ਗੁਰੂ ਜੀ ਨੂੰ ਵੀ ਪਛਾਣਦੇ ਸਨ, ਪੁਕਾਰ ਉੱਠੇ, ਹੇ ਗੁਰੂ ਦਾਤੇ, ਸਾਡਾ ਨਿਆਂ ਕਰੋ। ਦੇਖੋ ਟੱਬਰ ਭੁੱਖਾ ਪਿਆ ਮਰਦਾ ਹੈ, ਇਹ ਮੌਜਾਂ ਕਰਦਾ ਫਿਰਦਾ ਹੈ ਕਿਤੇ ਦਾ ਕਿਤੇ। ਸ੍ਰੀ ਗੁਰੂ ਜੀ ਨੇ ਫਰਮਾਇਆ, ਭਾਈ ਤੁਹਾਡਾ ਪਿਆਰਾ ਜੋ ਮੋਇਆ ਹੈ ਉਹ ਤੁਸਾਂ ਦੱਬਿਆ ਸੀ ਕਿ ਨਾ? ਕਹਿਣ ਲੱਗੇ, ਜੀ ਹਾਂ, ਅਜੇ 3-4 ਦਿਨ ਹੋਏ ਹਨ। ਸ੍ਰੀ ਗੁਰੂ ਜੀ ਬੋਲੇ, ਚਲੋ ਕਬਰ ਫੋਲੀਏ, ਜੇ ਤਾਂ ਉਹ ਉੱਥੇ ਨਹੀਂ ਪਿਆ ਹੋਇਆ, ਸਿਆਣ ਲੈਣਾ ਤੁਸਾਂ ਨੇ, ਤਾਂ ਤੁਸੀਂ ਇਸ ਨੂੰ ਆਪਣਾ ਸਮਝਿਓ ਤੇ ਤਾਂ ਹੀ ਕੁਛ ਗੱਲ ਬਣੇਗੀ। ਤੇ ਜੇ ਤੁਹਾਡੇ ਮਰੇ ਦੀ ਲੋਥ ਉੱਥੇ ਸਮਰ ਤੱਕ ਪਈ ਹੋਈ ਤਾਂ ਤੁਹਾਡਾ ਇਹ ਭੁਲੇਵਾ ਹੋਵੇਗਾ ਕਿ ਇੱਕ ਰਿਆਸਤ ਦੇ ਰਾਜੇ ਦੀ ਸ਼ਕਲ ਮਿਲਣ ਕਰਕੇ ਤੁਸੀਂ ਉਸ ਨੂੰ ਦੁੱਖ ਦੇ ਰਹੇ ਹੋ ਨਿਰਅਪਰਾਧ ਨੂੰ। ਇਹ ਗੱਲ ਸਾਰਿਆਂ ਦੇ ਦਿਲ ਲੱਗੀ। ਸਾਰੇ ਗਏ ਕਬਰ ਖੋਦੀ ਤਾਂ ਉਹਨਾਂ ਦੇ ਪਿਆਰੇ ਦੀ ਲੋਥ ਜਿਉਂ ਦੀ ਤਿਉਂ ਨਿਕਲ ਆਈ। ਤਦ ਸਾਰੇ ਸ਼ਰਮਿੰਦੇ ਹੋ ਮਾਫੀਆਂ ਮੰਗਦੇ ਪਿੰਡ ਨੂੰ ਚਲੇ ਗਏ। ਰਾਜਾ ਤੇ ਸ੍ਰੀ ਗੁਰੂ ਜੀ ਪਿੱਛੇ ਮੁੜੇ, ਸ਼ਾਮਾਂ ਵੇਲੇ ਡੇਰੇ ਪੁੱਜੇ। ਅਗਲੇ ਦਿਨ ਰਾਜੇ ਦੇ ਚਰਨਾਂ ਵਿੱਚ ਇਕਾਂਤ ਥਾਵੇਂ ਹਾਜ਼ਰ ਹੋ ਕੇ ਪੁੱਛਿਆ, ਸਤਿਗੁਰੂ ਜੀਓ, ਮੇਰਾ ਸੁਪਨਾ ਕੀ ਸੀ? ਸੁਪਨਾ ਸਮਰ ਤੱਕ ਕਿਉਂ ਹੋ ਗਿਆ? ਫਿਰ ਸੁਪਨੇ ਦਾ ਸੁਪਨਾ ਹੋ ਕੇ ਕਲੇਸ਼ ਕਿਵੇਂ ਮਿਟ ਗਿਆ? ਸ੍ਰੀ ਗੁਰੂ ਜੀ, ਰਾਜਨ, ਤੇਰੇ ਕੱਲ ਵਾਲੇ ਪ੍ਰਸ਼ਨ ਦਾ ਇਹ ਉੱਤਰ ਹੈ। ਤੇਰੇ ਕਰਮ ਵਿੱਚ ਇਸ ਯੋਗ ਸਨ ਕਿ ਚੰਡਾਲ ਗ੍ਰਹਿ ਜਨਮ ਹੋਵੇ। ਤਪੋ ਰਾਜ ਤੇ ਰਾਜੋ ਨਰਕ ਆਮ ਕਹਾਵਤ ਹੈ। ਹੁਣ ਤੂੰ ਸੋਚ ਲੈ ਕਿ ਆਪਣੇ ਕੀਤੇ ਹੋਏ ਉਹਨਾਂ ਦੇ ਫਲ ਵਿੱਚ ਜਨਮ ਭੁਗਤਣਾ ਸੀ। ਉਹ ਜਨਮ ਸੁਪਨੇ ਵਿੱਚ ਭੁਗਤ ਗਿਆ। ਸੁਪਨੇ ਦਾ ਕਸ਼ਟ ਹਰਿਆਨੀ ਸੀ, ਪਰ ਅਸਲੀ ਕਸ਼ਟ ਪ੍ਰਤੱਖ ਹੋ ਕੇ ਵਰਤ ਗਿਆ। ਫਿਰ ਦੇਖ, ਉਹ ਵੀ ਨਿਰਵਿਰਥ ਹੋ ਗਿਆ। ਜੋ ਕੁਛ ਭੋਗਿਆ ਗਿਆ ਉਹ ਲੇਖ ਦੇਖ ਹੈ ਨਹੀਂ ਮਿਟਿਆ ਹੋ ਕੇ ਰਿਹਾ। ਜੋ ਕੁਛ ਭੋਗਿਆ ਸੀ ਉਹ ਲੇਖ ਦੇਖ ਲੈ ਨਹੀਂ ਮਿਟਿਆ ਹੋ ਕੇ ਰਿਹਾ। ਪਰ ਦੇਖ, ਜੋ ਜਨਮ ਹੋ ਕੇ ਬੀਤਣਾ ਸੀ ਉਹ ਕੁਛ ਘੜੀਆਂ ਵਿੱਚ, ਕੁਛ ਸੁੱਤਿਆਂ ਦੇ, ਕੁਛ ਜਾਗਦਿਆਂ ਸੱਚਮੁੱਚ ਵਾਂਗੂ ਹੋ ਕੇ ਲੰਘ ਗਿਆ। ਮਨੋਂ ਸਾਫ਼ ਹੋ ਗਿਆ। ਇਉਂ ਜੋ ਵਾਹਿਗੁਰੂ ਤੇ ਗੁਰੂ ਦੀ ਸ਼ਰਨ ਹੈ, ਕਰਮਾਂ ਨੂੰ ਦਗਧ ਵੀ ਕਰਦੀ ਹੈ ਤੇ ਭੁਗਾ ਵੀ ਦਿੰਦੀ ਹੈ। ਦੇਖ ਰਾਜਾ, ਕਰਮ ਅਸਾਂ ਜਨਮ ਧਾਰ ਕੇ ਕੀਤੇ ਹਨ। ਇਸ ਤਰ੍ਹਾਂ ਕਰਮ ਦਾ ਆਰੰਭ ਹੈ, ਕਰਮ ਦਾ ਆਰੰਭ ਹੋ ਗਿਆ। ਜਿਸ ਸ਼ੈ ਦਾ ਆਰੰਭ ਹੁੰਦਾ ਹੈ ਉਸ ਦਾ ਅੰਤ ਵੀ ਹੁੰਦਾ, ਜਿਸ ਦਾ ਆਦ ਨਹੀਂ ਉਸ ਦਾ ਅੰਤ ਵੀ ਨਹੀਂ। ਤੁਸੀਂ ਕਰਮ ਨੂੰ ਅਜ਼ਲੀ, ਅਟਲ ਤੇ ਅਮਰ ਮੰਨਦੇ ਹੋ, ਉਹ ਠੀਕ ਨਹੀਂ। ਕਰਮ ਜੀਵ ਨੇ ਜਨਮ ਧਾਰਨ ਕਰਕੇ ਕੀਤੇ ਸੀ। ਅੱਗੋਂ ਸਿਲਸਿਲਾ ਟੁੱਟ ਪਿਆ, ਪਰ ਕਿੱਕੂ ਜਨਮ ਧਾਰ ਕੇ ਕਰਮ ਸ਼ੁਰੂ ਕੀਤਾ ਸੀ, ਤਿਵੇਂ ਕਿਸੇ ਉਪਾਅ ਇਹ ਮੁੱਕ ਵੀ ਜਾਏਗਾ, ਕਿਉਂਕਿ ਮੁੱਕਣ ਵਾਲੀ ਸ਼ੈ ਹੈ। ਕਰਮਾਂ ਨਾਲ ਕਰਮਾਂ ਦਾ ਲੇਖਾ ਨਹੀਂ ਨਿਬੜਦਾ, ਕਿਉਂਕਿ ਸਾਰੇ ਕਰਮ ਨੇਕ ਕੋਈ ਕਰ ਨਹੀਂ ਸਕਦਾ। ਪਹਿਲਾ ਜਨਮ ਹੁਕਮ ਕਰਕੇ ਹੋਇਆ ਸੀ, ਹੁਕਮ ਹੀ ਕੀਤੇ ਕਰਮਾਂ ਨੂੰ ਮੇਟਦਾ ਹੈ। ਕਿਵੇਂ? ਸੱਤ ਧਰਮ ਧਾਰਨ ਕਰਕੇ, ਸੱਤ ਤੇ ਯਤਨ ਕਰਦਿਆਂ, ਹੁਕਮ ਦੇਣ ਵਾਲੇ ਦੇ ਗੁਣ ਗਾਉਂਦਿਆਂ, ਕਰਮਾਂ ਦੀ ਮੈਲ ਧੋਪਦੀ ਹੈ, ਉਸ ਨੂੰ ਯਾਦ ਕਰਦਿਆਂ ਮਨ ਉਸ ਨਾਲ ਖਹਿੰਦਾ ਹੈ, ਜਿਵੇਂ ਚੰਦਨ ਨਾਲ ਖਹਿੰਦਿਆਂ ਖੁਸ਼ਬੋ ਚੰਬੜਦੀ ਹੈ, ਤਿਵੇਂ ਪਵਿੱਤਰ ਪ੍ਰਭੂ ਨਾਲ ਯਾਦ ਦੁਆਰਾ, ਚਿੰਤਨ ਦੁਆਰਾ ਖਹਿੰਦਿਆਂ ਪਵਿੱਤਰਤਾ ਲੱਗਦੀ ਹੈ। ਪਵਿੱਤਰਤਾ ਸਾਰੇ ਪਾਪਾਂ ਦੀ ਅਪਵਿੱਤਰਤਾ ਤੇ ਸਾਰੇ ਕਰਮਾਂ ਦੇ ਦੁੱਖਾਂ ਨੂੰ ਧੋ ਕੱਢਦੀ ਹੈ। ਇਉਂ ਮਿਹਰ ਹੁੰਦੀ ਹੈ ਤੇ ਇਉਂ ਲੱਗਦੀ ਹੈ ਛੋ ਪਤਿਤ ਪਾਵਨ, ਪਵਿੱਤਰ ਪ੍ਰਭੂ ਦੀ ਕੀਤੇ ਕਰਮ ਮਿਟ ਜਾਂਦੇ ਹਨ। ਰਾਜਨ, ਤਦੇ ਗੁਰੂ ਬਾਬੇ ਨੇ ਫਰਮਾਇਆ ਹੈ, ਲੋਕਾ ਮਤ ਕੋ ਫੱਕੜ ਪਾਏ, ਲੱਖ ਮੜਿਆਂ ਕਰ ਇਕੱਠੇ, ਇਕ ਰਤੀ ਲੈ ਪਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।